ਚਰਨੀ ਮੁਖ ਸੁਹਾਵਾ ਜਨ ਤੋ ਜਸ ਗਾਵੇ ਜੀਉ ਪਿਆਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮੇ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹੇ ਹਰ ਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤ ਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਸਤਿਗੁਰੂ ਜੀ ਨੇ ਆਪਣਾ ਮੁਬਾਰਕ ਸਿਰ 'ਤੇ ਹੱਥ ਰੱਖ ਕੇ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਕਿ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਉਹਨਾਂ ਦੇ ਸਲੋਕ ਜਿਸ ਦੀ ਵਿਚਾਰ ਰਲ ਮਿਲ ਕੇ ਕਰਨ ਦੀ ਤੌਫੀਕ ਬਖਸ਼ਿਸ਼ ਕੀਤੀ ਹੈ। ਕੱਲ੍ਹ ਦੇ ਪ੍ਰੋਗਰਾਮ ਵਿੱਚ ਕਬੀਰ ਸਾਹਿਬ ਜੀ ਦੇ ਦੋ ਸਲੋਕਾਂ ਦੀ ਵਿਚਾਰ ਅਸਾਂ ਰਲ ਮਿਲ ਕੇ ਕੀਤੀ ਸੀ। ਉਹ ਸਲੋਕ ਕਿਹੜੇ ਸਨ? ਕਬੀਰ ਸੰਤ ਮੂਏ ਕਿਆ ਰੋਈਐ ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਬਾਪਰੇ ਹਾਟ ਹਾਟ ਵਿਕਾਏ ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ ਕੋਨੇ ਬੈਠੇ ਖਾਈ ਹੈ ਪ੍ਰਗਟ ਹੋਏ ਨਿਦਾਨ। ਕਬੀਰ ਸਾਹਿਬ ਜੀ ਨੇ ਜੋ ਜ਼ਿੰਦਗੀ ਦਾ ਸੱਚ ਇਸ ਮਨੁੱਖਤਾ ਦੇ ਸਾਹਮਣੇ ਰੱਖਿਆ, ਕਬੀਰ ਸੰਤ ਮੂਏ ਕਿਆ ਰੋਈ ਹੈ, ਜਿਹੜਾ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ ਹੈ, ਜਿਹੜਾ ਉਜਲਾ ਮੁੱਖ ਲੈ ਕੇ ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚਦਾ, ਕਿਉਂਕਿ ਯਾਤਰਾ ਸੰਪੂਰਨਤਾ ਹੈ ਸੰਸਾਰ ਤੋਂ ਲੈ ਕੇ ਨਿਰੰਕਾਰ ਤੱਕ, ਜੇ ਨਹੀਂ ਪਹੁੰਚੇ ਤਾਂ ਫਿਰ ਅਧੂਰਾਪਨ ਹੈ। ਇਹ ਗੱਲ ਵੱਖਰੀ ਹੈ ਕਿ ਸਾਡੀ ਜ਼ਬਾਨ 'ਤੇ ਇੱਕ ਸ਼ਬਦ ਚੜ੍ਹਿਆ ਕਿ ਫਲਾਣੇ ਦਾ ਬਾਪੂ ਪੂਰਾ ਹੋ ਗਿਆ, ਪਰ ਹਕੀਕਤ ਵਿੱਚ ਪੂਰਾ ਹੁੰਦਾ ਨਹੀਂ, ਇਹ ਯਾਤਰਾ ਅਧੂਰੀ ਰਹਿ ਜਾਂਦੀ ਹੈ। ਜਿਹੜਾ ਬੰਦਾ ਜੰਮਿਆ ਅਧੂਰਾ, ਜਿਹੜਾ ਜੀਵਨ ਵਿੱਚ ਜੀਵਿਆ ਅਧੂਰਾ, ਉਹ ਮਰ ਕੇ ਪੂਰਾ ਕਿਵੇਂ ਹੋ ਸਕਦਾ ਹੈ? ਕੋਈ ਸ਼ਰਾਬ ਪੀ ਕੇ ਮਰ ਗਿਆ ਅਤੇ ਕਹਿ ਦਿੱਤਾ ਫਲਾਣੇ ਦਾ ਬਾਪੂ ਪੂਰਾ ਹੋ ਗਿਆ, ਨਹੀਂ। ਪੂਰਾ ਕਦੋਂ ਹੁੰਦਾ? ਜਦੋਂ ਇਹ ਤਨ ਇਹ ਤੇ ਸ਼ਮਸ਼ਾਨ ਤੱਕ ਪਹੁੰਚੇ ਤੇ ਉਸ ਤੋਂ ਪਹਿਲਾਂ ਆਤਮਾ ਭਗਵਾਨ ਤੱਕ ਪਹੁੰਚ ਜਾਏ, ਇਹਦੀ ਯਾਤਰਾ ਸਫਲ ਹੋ ਗਈ, ਸੰਪੂਰਨਤਾ ਹੋ ਗਈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਉਹਨੂੰ ਕਹਿੰਦੇ ਨੇ ਇਹ ਸੰਪੂਰਨ ਹੋ ਗਿਆ। ਜਦੋਂ ਇਹ ਜੋਤ, ਕਿਹੜੀ ਜੋਤ? ਜਿਹੜੀ ਉਸ ਪਰਮਾਤਮਾ ਦੀ ਹਰੇਕ ਹਿਰਦੇ ਵਿੱਚ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਤੇ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਉਹ ਜੋਤ ਜਿਹੜੀ ਸਾਰਿਆਂ ਦੇ ਹਿਰਦੇ ਵਿੱਚ ਬਲ ਰਹੀ ਹੈ। ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ। ਸਰੀਰ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਪਰਮਾਤਮਾ ਨੇ ਤੇਰੇ ਵਿੱਚ ਜੋਤ ਰੱਖੀ ਹੈ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ। ਇਸ ਸਰੀਰ ਰੂਪੀ ਗੁਫਾ ਵਿੱਚ ਉਸਨੇ ਜਿੰਦ ਟਿਕਾ ਦਿੱਤੀ ਤੇ ਹਵਾ ਦਾ ਪਾਉਣ ਦਾ ਵਾਜਾ ਵਜਾ ਦਿੱਤਾ। ਜੇ ਹਵਾ ਨਾ ਹੋਵੇ, ਪਾਉਣ ਨਾ ਹੋਵੇ ਤੇ ਇੱਕ ਵੀ ਸ਼ਬਦ ਨਹੀਂ ਬੋਲਿਆ ਜਾ ਸਕਦਾ। ਉਸ ਪਰਮਾਤਮਾ ਨੇ ਇਹ ਜੋਤ ਟਿਕਾਈ ਹੈ ਸਾਰਿਆਂ ਵਿੱਚ। ਸੰਤ ਮਹਾਂਪੁਰਸ਼ਾਂ ਵਿੱਚ ਵੀ ਉਸ ਦੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਔਰ ਇਹ ਪਤਾ ਕਿਵੇਂ ਲੱਗਦਾ? ਗੁਰਸਾਖੀ ਜੋਤ ਪ੍ਰਗਟ ਹੋਏ। ਜਦੋਂ ਗੁਰੂ ਦੀ ਸਿੱਖਿਆ ਅਨੁਸਾਰ ਚੱਲਾਂਗੇ ਫਿਰ ਪਤਾ ਲੱਗਦਾ ਕਿ ਇਹ ਜੋਤ ਹੈ ਕੀ ਹੈ, ਜਿਹੜੀ ਉਸ ਪਰਮਾਤਮਾ ਨੇ ਸਾਰਿਆਂ ਦੇ ਵਿੱਚ ਟਿਕਾ ਦਿੱਤੀ। ਤੋ ਇਹ ਜੋਤ ਜਿਹੜੀ ਹੈ ਨਾ, ਜੋਤੀ ਜੋਤ ਰਲੀ, ਇਹ ਜੋਤ ਉਸ ਜੋਤ ਵਿੱਚ, ਪਰਮ ਜੋਤ ਵਿੱਚ ਮਿਲ ਜਾਏ ਤੇ ਕਹਿ ਦਿੱਤਾ ਜਾਂਦਾ ਸੰਪੂਰਨ ਥੀ ਆਰਾਮ। ਇਹ ਮਨੁੱਖ ਦੀ ਯਾਤਰਾ ਸਫਲ ਹੋ ਗਈ। ਤੇ ਜੇ ਨਹੀਂ ਤੇ ਫਿਰ ਕੇਵਲ ਅਧੂਰਾ ਹੈ, ਫਿਰ ਪੂਰਾ ਕਹਿਣ ਦੀ ਲੋੜ ਵੀ ਕੋਈ ਨਹੀਂ। ਜਿਹੜੇ ਉਸ ਘਰ ਤੱਕ ਪਹੁੰਚ ਜਾਂਦੇ ਨੇ ਕਹਿੰਦੇ ਨੇ ਇਹਦੀ ਯਾਤਰਾ ਸਫਲ ਹੋ ਗਈ, ਸੰਪੂਰਨ ਹੋ ਗਈ। ਬਹੁਤਿਆਂ ਨੂੰ ਤਾਂ ਇਹੀ ਨਹੀਂ ਪਤਾ ਵੀ ਘਰ ਕਿਹੜਾ, ਕਿੱਥੇ ਪਹੁੰਚਣਾ। ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਸੋ ਦਰ ਕੇ ਹਾ, ਸੋ ਘਰ ਕੇ ਹਾ, ਜਿੱਤ ਬਹਿ ਸਰਬ ਸੰਭਾਲੇ। ਜਿੱਥੇ ਬਹਿ ਕੇ ਸਾਰਿਆਂ ਦੀ ਉਹ ਸੰਭਾਲ ਪਿਆ ਕਰਦਾ, ਉਹ ਘਰ ਹੈ ਕਿਹੜਾ? ਬਹੁਤਿਆਂ ਨੂੰ ਤਾਂ ਇਹੀ ਨਹੀਂ ਪਤਾ ਕਿ ਅਸੀਂ ਪਹੁੰਚਣਾ ਕਿੱਥੇ ਹੈ। ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਕਹਿੰਦੇ ਨੇ ਮਨੁੱਖ ਨੇ ਜਦੋਂ ਇਸ ਸੰਸਾਰ ਰੂਪੀ ਸ਼ਹਿਰ ਵਿੱਚ ਕਦਮ ਰੱਖਿਆ ਨਾ, ਤੇ ਇੱਥੇ ਆ ਕੇ ਇਹ ਮਨੁੱਖ ਭੁੱਲ ਗਿਆ, ਇਹਨੂੰ ਰਸਤੇ ਦਾ ਪਤਾ ਹੀ ਨਹੀਂ ਲੱਗਦਾ ਕਿ ਮੈਂ ਜਾਣਾ ਕਿਸ ਪਾਸੇ ਹੈ। ਤੇ ਤੁਸੀਂ ਅਕਸਰ ਵੇਖਿਆ ਹੋਏਗਾ ਜਦੋਂ ਬੰਦਾ ਕੋਈ ਭੁੱਲਿਆ ਹੁੰਦਾ ਨਾ, ਉਹਨੂੰ ਦੂਰੋਂ ਹੀ ਵੇਖਿਆ ਪਤਾ ਲੱਗ ਜਾਂਦਾ ਕਿ ਇਹ ਕੋਈ ਭਟਕਿਆ ਹੋਇਆ ਮਨੁੱਖ ਹੈ, ਇਹ ਕਿਸੇ ਤਲਾਸ਼ ਵਿੱਚ ਹੈ। ਇਹ ਮਨੁੱਖ ਦੀ ਵੀ ਐਸੀ ਅਵਸਥਾ ਸੀ। ਤੇ ਇਸ ਨੂੰ ਵੇਖ ਕੇ ਇੱਕ ਬਜ਼ੁਰਗ ਬਾਬਾ ਜੀ, ਉਹਨਾਂ ਨੇ ਆਵਾਜ਼ ਮਾਰ ਕੇ ਕਿਹਾ, ਕਹਿਣ ਲੱਗੇ ਬੇਟਾ, ਮੈਨੂੰ ਲੱਗਦਾ ਤੂੰ ਇਸ ਸੰਸਾਰ ਰੂਪੀ ਸ਼ਹਿਰ ਵਿੱਚ ਕੋਈ ਨਵਾਂ ਆਇਆ। ਇਸ ਮਨੁੱਖ ਨੇ ਹਾਂ ਵਿੱਚ ਸਿਰ ਹਿਲਾਇਆ, ਕਹਿਣ ਲੱਗਾ, ਹਾਂ ਬਾਬਾ ਜੀ ਮੈਂ ਨਵਾਂ ਹੀ ਆਇਆ। ਕਹਿਣ ਲੱਗੇ, ਜੇ ਨਵਾਂ ਆਇਆ ਤੇ ਫਿਰ ਵੇਖੀ ਕਿਤੇ ਲੁੱਟਿਆ ਨਾ ਜਾਈ। ਇਹ ਮਨੁੱਖ ਬੜਾ ਹੀ ਹੈਰਾਨ, ਕਹਿਣ ਲੱਗਾ ਹੱਦ ਹੋ ਗਈ, ਬਾਬਾ ਜੀ ਲੁੱਟੇ ਤੇ ਉਹ ਜਾਂਦੇ ਨੇ ਜਿਨ੍ਹਾਂ ਦੇ ਕੋਲ ਕੁਝ ਹੋਵੇ, ਤੇ ਸਾਡੇ ਤੇ ਕੋਲ ਹੀ ਕੁਝ ਨਹੀਂ, ਸਾਡੇ ਕੋਲੋਂ ਕਿਸੇ ਕੀ ਲੁੱਟ ਲੈਣਾ। ਬਾਬਾ ਜੀ ਕਹਿਣ ਲੱਗੇ, ਨਹੀਂ ਬੇਟਾ, ਹਕੀਕਤ ਇਹ ਕਿ ਇੱਥੇ ਹੀ ਦੁਨੀਆ ਦੇ ਲੋਕ ਲੁੱਟੇ ਜਾਂਦੇ ਨੇ, ਇੱਥੇ ਬੜੀ ਲੁੱਟ ਖਸੁੱਟ ਹੈ, ਇੱਥੇ ਹੀ ਤੇ ਬੰਦਾ ਲੁੱਟਿਆ ਜਾਂਦਾ। ਪਰ ਬਾਬਾ ਜੀ ਮੇਰੇ ਕੋਲੋਂ ਕਿਸੇ ਕੀ ਲੁੱਟਣਾ। ਬੜੇ ਧਿਆਨ ਨਾਲ ਸਰਵਣ ਕਰਨਾ, ਕਹਿਣ ਲੱਗੇ, ਬੇਟਾ ਤੇਰੇ ਕੋਲ ਬੜਾ ਵਡਮੁੱਲਾ ਖਜ਼ਾਨਾ ਹੈ ਜਿਹੜਾ ਤੂੰ ਲੈ ਕੇ ਆਇਆ। ਕਿੱਥੋਂ ਲੈ ਕੇ ਆਇਆ? ਉਸ ਪਰਮਾਤਮਾ ਦੇ ਕੋਲ। ਅਸੀਂ ਆਪਣੇ ਬੱਚੇ ਨੂੰ ਕਿਸੇ ਦੂਜੇ ਸ਼ਹਿਰ ਵਿੱਚ ਪੜ੍ਹਨ ਭੇਜਣਾ ਹੋਵੇ, ਅਸੀਂ ਆਪਣੇ ਬੱਚੇ ਨੂੰ ਕਿਤੇ ਵਿਦੇਸ਼ ਵਿੱਚ ਭੇਜਣਾ ਹੋਵੇ, ਤਾਂ ਸਾਨੂੰ ਇੰਨੀ ਕੁ ਚਿੰਤਾ ਹੁੰਦੀ ਹੈ ਸਾਰੇ ਪਰਿਵਾਰ ਨੂੰ ਕਿ ਕਿਤੇ ਇਸ ਬੱਚੇ ਨੂੰ ਕੋਈ ਪਰੇਸ਼ਾਨੀ ਨਾ ਆਵੇ, ਕੋਈ ਖਾਣ ਦਾ ਪਾਣ ਦਾ ਰਹਿਣ ਦਾ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਅਤੇ ਬੰਦਾ ਉਹਦਾ ਜੇਬ ਖਰਚਾ ਵੀ ਦੇ ਕੇ ਤੋਰਦਾ, ਹਰੇਕ ਚੀਜ਼ ਨਾਲ ਦੇ ਕੇ ਤੋਰਦਾ, ਤੋਰਦੇ ਆ ਨਾ। ਅਤੇ ਗੁਰੂ ਸਵਾਰਿਓ, ਜਿਹੜਾ ਸਾਰੇ ਜਗਤ ਦਾ ਪਿਤਾ, ਜਿਸ ਨੂੰ ਸਾਰਿਆਂ ਦੀ ਚਿੰਤਾ ਹੈ, ਚਿੱਤੇ ਅੰਦਰ ਸਭ ਕੋ ਦੇਖ ਨਦਰੀ ਹੇਠ ਚਲਾਏਂਦਾ, ਜਿਹਨੂੰ ਸਾਰਿਆਂ ਦੀ ਚਿੰਤਾ ਹੈ, ਕਿ ਉਸਨੇ ਸਾਨੂੰ ਖਾਲੀ ਹੱਥੀ ਭੇਜ ਦਿੱਤਾ। ਅਸੀਂ ਤਾਂ ਆਮ ਕਹਿ ਦਿੰਦੇ ਹਾਂ ਕਿ ਬੰਦਾ ਵੇਖੋ ਜੀ ਖਾਲੀ ਹੱਥੀ ਆਇਆ ਅਤੇ ਖਾਲੀ ਹੱਥੀ ਤੁਰ ਜਾਣਾ। ਹਕੀਕਤ ਕੀ ਹੈ ਕਿ ਇੱਥੇ ਕੋਈ ਨਾ ਖਾਲੀ ਹੱਥ ਆਉਂਦਾ ਹੈ ਅਤੇ ਨਾ ਖਾਲੀ ਹੱਥ ਜਾਂਦਾ ਹੈ। ਹੈਰਾਨਗੀ ਹੋਈ ਕਿ ਖਾਲੀ ਹੱਥ ਆਉਂਦਾ ਵੀ ਨਹੀਂ, ਖਾਲੀ ਹੱਥ ਜਾਂਦਾ ਵੀ ਨਹੀਂ, ਫਿਰ ਕੀ ਲੈ ਕੇ ਆਉਂਦਾ ਅਤੇ ਕੀ ਲੈ ਕੇ ਜਾਂਦਾ। ਅਸਲ ਵਿੱਚ ਜਦੋਂ ਮਨੁੱਖ ਸੰਸਾਰ ਵਿੱਚ ਆਉਂਦਾ ਅਤੇ ਸਵਾਸਾਂ ਦੀ ਪੂੰਜੀ ਲੈ ਕੇ ਆਉਂਦਾ ਨਾਲ, ਔਰ ਇਹ ਐਸਾ ਸਰਮਾਇਆ ਹੈ ਕਿ ਧਨ ਦੌਲਤ ਜਿੰਨਾ ਮਰਜ਼ੀ ਸਾਡੇ ਕੋਲ ਹੋਵੇ ਨਾ, ਜੇ ਕੋਈ ਬੰਦਾ ਇਹ ਆਖੇ ਨਾ ਕਿ ਮੈਂ ਸਵਾਸ ਖਰੀਦ ਲਵਾਂ, ਤਾਂ ਨਹੀਂ ਖਰੀਦੇ ਜਾ ਸਕਦੇ, ਮਾਇਆ ਦੇ ਨਾਲ ਸਵਾਸ ਨਹੀਂ ਮਿਲ ਸਕਦੇ, ਇੰਨਾ ਕੀਮਤੀ ਖਜ਼ਾਨਾ ਹੈ। ਪਰ ਬਦਕਿਸਮਤੀ ਹੈ ਕਿ ਇੱਥੇ ਆ ਕੇ ਬੰਦਾ ਅਜਾਈ ਗੁਆਈ ਤੁਰੇ ਜਾ ਰਿਹਾ ਹੈ। ਰਹਿਣ ਗੁਆਈ ਸੋਏ ਕੈ, ਦਿਵਸ ਗੁਆਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਏਡਾ ਵਡਮੁੱਲਾ ਜਨਮ ਮਿਲਿਆ ਅਤੇ ਕੌਡੀਆਂ ਦੇ ਪਿੱਛੇ ਲੱਗ ਕੇ ਗਵਾ ਰਿਹਾ। ਜਰਾ ਜੀਵਨ ਜੋਬਨ ਗਿਆ, ਕਿਛ ਕੀਆ ਨਾ ਨੀਕਾ, ਨੀਕਾ ਤੋਂ ਭਾਵ ਹੈ ਸੋਹਣਾ, ਕੋਈ ਚੰਗਾ ਕੰਮ ਨਹੀਂ ਕਰ ਸਕਿਆ। ਇਹ ਜੀਰਾ ਨਿਰਮੋਲ ਕੋ ਕੌਡੀ ਲੱਗ ਮੀਕਾ, ਕਹਿੰਦੇ ਨੇ ਏਡਾ ਨਿਰਮੋਲ ਜੀਵਨ ਸੀ ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਪਰ ਕੌਡੀਆਂ ਦੇ ਪਿੱਛੇ ਲੱਗ ਕੇ ਇਹਨੇ ਉਹ ਵੀ ਅਜਾਈ ਗਵਾ ਲਿਆ, ਅਜਾਈ ਗਵਾ ਲਿਆ ਇਸਨੇ। ਤੂੰ ਕਹਿਣ ਲੱਗੇ ਬੇਟਾ, ਤੇਰੇ ਕੋਲ ਸਵਾਸਾਂ ਦੀ ਪੂੰਜੀ ਹੈ, ਬੰਦਾ ਸਵਾਸਾਂ ਦੀ ਪੂੰਜੀ ਲੈ ਕੇ ਆਉਂਦਾ ਅਤੇ ਲੈ ਕੇ ਕੀ ਜਾਂਦਾ, ਖਾਲੀ ਹੱਥ ਨਹੀਂ ਜਾਂਦਾ। ਇੱਥੇ ਜਿਹੜੇ ਕੀਤੇ ਹੋਏ ਕਰਮ ਨੇ ਨਾ, ਉਹ ਬੰਦੇ ਦੇ ਨਾਲ ਜਾਂਦੇ ਨੇ, ਕਿਉਂਕਿ ਸਾਹਿਬ ਕਹਿੰਦੇ ਨੇ ਅੱਗੇ ਕਰਮਾਂ ਦੇ ਤੇ ਨਿਬੇੜੇ ਹੋਣੇ ਨੇ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਹ ਆਪ ਸੱਚਾ, ਉਹਦਾ ਦਰਬਾਰ ਸੱਚਾ, ਉੱਥੇ ਕੇਵਲ ਅਤੇ ਕੇਵਲ ਕੀਤੇ ਹੋਏ ਕਰਮ ਨਾਲ ਜਾਣਗੇ, ਹੋਰ ਕੁਝ ਵੀ ਨਾਲ ਨਹੀਂ ਜਾਣਾ। ਧਨ ਦੌਲਤ ਨਾਲ ਨਹੀਂ ਜਾਣਾ, ਧੀਆਂ ਪੁੱਤਰ ਨਾਲ ਨਹੀਂ ਜਾਣੇ। ਅਤੇ ਜੇ ਕਿਸੇ ਨੂੰ ਭਰਮ ਵੀ ਸੀ ਨਾ, ਉਹਨਾਂ ਨੇ ਧਨ ਇਕੱਠਾ ਕਰ ਲਿਆ, ਉਹਨਾਂ ਨੇ ਦੀਨ ਨੂੰ ਪਾਸੇ ਕਰਕੇ ਅਤੇ ਦੁਨੀ ਨਾਲ ਇੰਨੀ ਕੁ ਸਾਂਝ ਪਾ ਲਈ ਕਿ ਕਹਿਣਾ ਪਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ। ਜਿਸ ਦਿਨ ਦੁਨੀ ਚੰਦ ਉਹਦੇ ਘਰ ਗਏ ਅਤੇ ਵੇਖਿਆ ਇਹਨੇ 7 ਝੰਡੇ ਲਾਏ ਨੇ ਆਪਣੇ ਮਕਾਨ 'ਤੇ, ਅਤੇ ਮੇਰੇ ਸਾਹਿਬ ਜੀ ਕਹਿਣ ਲੱਗੇ, ਦੁਨੀ ਚੰਦਾ ਤੇਰੇ ਘਰ 'ਤੇ 7 ਝੰਡੇ? ਉਸ ਵੇਲੇ ਦਾ ਰਿਵਾਜ ਸੀ ਕਿ ਜਿਹਦੇ ਕੋਲ 1 ਲੱਖ ਰੁਪਈਆ ਹੁੰਦਾ ਸੀ ਨਾ, ਉਹ ਐਸਾ ਪ੍ਰਗਟਾਵਾ ਕਰਦਾ ਸੀ, ਆਪਣੇ ਘਰ 'ਤੇ 1 ਝੰਡਾ ਲਾ ਲੈਂਦਾ ਸੀ। ਦੁਨੀ ਚੰਦਾ 7 ਝੰਡੇ, ਇਹਦਾ ਮਤਲਬ ਤੇਰੇ ਕੋਲ 7 ਲੱਖ ਰੁਪਈਆ ਹੈ? ਹੱਥ ਜੋੜ ਕੇ ਕਹਿਣ ਲੱਗਾ, ਹਾਂ ਮਹਾਰਾਜ, ਮੇਰੇ ਕੋਲ 7 ਲੱਖ ਹੈ। ਅਤੇ ਮੇਰੇ ਪਾਤਸ਼ਾਹ ਜੀ ਕਹਿਣ ਲੱਗੇ, ਫਿਰ ਦੁਨੀ ਚੰਦਾ, ਮੇਰੀ ਇੱਕ ਨਿੱਕੀ ਜਿਹੀ ਅਮਾਨਤ ਸੰਭਾਲ ਕੇ ਰੱਖ, ਅਸੀਂ ਵਾਪਸ ਆ ਕੇ ਤੇਰੇ ਕੋਲੋਂ ਲੈ ਲਵਾਂਗੇ, ਪਰ ਜੇ ਵਾਪਸ ਨਾ ਆਏ ਨਾ, ਤਾਂ ਫਿਰ ਅਗਲੇ ਜਹਾਨ ਤੇਰੇ ਕੋਲੋਂ ਜ਼ਰੂਰ ਪ੍ਰਾਪਤ ਕਰ ਲਵਾਂਗੇ, ਪਰ ਮੇਰੀ ਅਮਾਨਤ ਸੰਭਾਲ ਕੇ ਰੱਖੀ। ਮਹਾਰਾਜ ਕੀ? ਅਤੇ ਪਾਤਸ਼ਾਹ ਜੀ ਨੇ ਇੱਕ ਸੂਈ ਦਿੱਤੀ ਸੀ। ਸੂਈ ਨੂੰ ਕਿਉਂ ਚੁਣਿਆ ਗਿਆ? ਕਿਉਂਕਿ ਸੂਈ ਦੇ ਵੀ ਦੋ ਪਰਪਸ ਜੇ। ਪਹਿਲਾ ਪਰਪਸ ਇਹ ਹੈ ਸੂਈ ਦਾ ਕਿ ਜੇ ਕੋਈ ਬੰਦਾ ਸੁੱਤਾ ਹੋਵੇ ਨਾ, ਭਾਵੇਂ ਜਿੰਨੀ ਮਰਜ਼ੀ ਗਹਿਰੀ ਨੀਂਦ ਸੁੱਤਾ, ਆਵਾਜ਼ ਮਾਰਿਆ ਵੀ ਨਹੀਂ ਉੱਠਦਾ, ਬਸ ਥੋੜ੍ਹੀ ਜਿਹੀ ਚਬੋਣ ਦੀ ਲੋੜ ਹੈ, ਉਸੇ ਵੇਲੇ ਜਾਗ ਖੁੱਲ੍ਹ ਜਾਂਦੀ ਹੈ। ਸੂਈ ਸੁੱਤੇ ਨੂੰ ਜਗਾ ਵੀ ਦਿੰਦੀ ਹੈ। ਤੇ ਦੂਜਾ ਕੰਮ ਸੂਈ ਦਾ ਇਹ ਹੈ ਕਿ ਟੁੱਟੇ ਹੋਏ ਨੂੰ ਜੋੜ ਵੀ ਦਿੰਦੀ ਹੈ, ਪਾਟੇ ਨੂੰ ਜੋੜ ਵੀ ਦਿੰਦੀ ਹੈ। ਸੂਈ ਜੋੜਦੀ ਹੈ, ਸੂਈ ਜਗਾਉਂਦੀ ਹੈ। ਮੇਰੇ ਪਾਤਸ਼ਾਹ ਜੀ ਨੇ ਚੁਣਿਆ ਹੀ ਸੂਈ ਨੂੰ ਹੈ, ਤੇ ਕਹਿਣ ਲੱਗੇ ਦੁਨੀ ਚੰਦਾ ਆ ਮੇਰੀ ਸੂਈ ਸੰਭਾਲ ਕੇ ਰੱਖੀ, ਅਸੀਂ ਵਾਪਸ ਆਵਾਂਗੇ ਤੇਰੇ ਕੋਲੋਂ ਲੈ ਲਵਾਂਗੇ। ਦੁਨੀ ਚੰਦ ਨੇ ਸੂਈ ਲਈ ਤੇ ਘਰ ਵਾਲੀ ਨੂੰ ਜਾ ਕੇ ਦਿੱਤੀ, ਭਾਗਵਾਨ ਨੇ ਲੈ, ਜਗਤ ਦੇ ਤਾਰਕ ਗੁਰੂ ਨਾਨਕ ਆਏ ਨੇ, ਉਹਨਾਂ ਨੇ ਆਪਣੀ ਇੱਕ ਅਮਾਨਤ ਦਿੱਤੀ ਇਹ ਸੂਈ, ਔਰ ਆਖਿਆ ਕਿ ਇਹਨੂੰ ਸੰਭਾਲ ਕੇ ਰੱਖਣਾ ਹੀ, ਅਸੀਂ ਵਾਪਸ ਆ ਕੇ ਲੈ ਲਵਾਂਗੇ। ਤੋ ਕਹਿਣ ਲੱਗੇ, ਘਰ ਵਾਲੀ ਥੋੜ੍ਹੀ ਜਿਹੀ ਜਾਗੀ ਸੀ, ਉਹਨੇ ਕਿਹਾ ਸਾਈ ਜੀ ਅੱਗੇ ਤੇ ਇਹ ਸਰੀਰ ਵੀ ਨਾਲ ਨਹੀਂ ਜਾਣਾ, ਸੂਈ ਕਿਵੇਂ ਲੈ ਕੇ ਜਾਓਗੇ, ਅੱਗੇ ਤੇ ਕੁਝ ਵੀ ਨਾਲ ਨਹੀਂ ਜਾਣਾ, ਕੀਤੇ ਹੋਏ ਕੇਵਲ ਕਰਮ ਨਾਲ ਸਾਡੇ ਚੱਲਣਗੇ, ਬਾਕੀ ਕੁਝ ਨਹੀਂ। ਦੁਨੀ ਚੰਦ ਦੀ ਅੱਖ ਖੁੱਲ੍ਹੀ, ਇੱਕੋ ਦਮ ਦੌੜਿਆ, ਦੌੜ ਕੇ ਗਿਆ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਸੀਸ ਨਵਾ ਕੇ ਕਹਿਣ ਲੱਗਾ, ਮੇਰੇ ਦਾਤਿਆ ਮੈਂ ਭੁੱਲ ਗਿਆ, ਮੇਰੇ ਪਾਤਸ਼ਾਹ ਅੱਗੇ ਤੇ ਇਹ ਸਰੀਰ ਵੀ ਨਾਲ ਨਹੀਂ ਜਾਣਾ, ਮੈਂ ਸੂਈ ਕਿਵੇਂ ਲੈ ਕੇ ਆਵਾਂਗਾ। ਤੇ ਮੇਰੇ ਸਾਹਿਬ ਜੀ ਕਹਿਣ ਲੱਗੇ, ਦੁਨੀ ਚੰਦਾ ਜੇ 7 ਲੱਖ ਰੁਪਈਆ ਲਈ ਆਏਗਾ ਤੇ ਸੂਈ ਕਿੰਨੀ ਕੁ ਭਾਰੀ ਹੈ ਵੀ ਨਾਲ ਲਈ ਆਏ। ਅੱਖਾਂ ਖੋਲ ਦਿੱਤੀਆਂ ਦੁਨੀ ਚੰਦ ਦੀਆਂ, ਚਰਨਾਂ ਤੇ ਡਿੱਗ ਪਿਆ, ਪਾਤਸ਼ਾਹ ਮੈਨੂੰ ਬਖਸ਼ ਲਓ, ਮੇਰਾ ਮਾਰਗ ਦਰਸ਼ਨ ਕਰੋ। ਤੇ ਮੇਰੇ ਸਾਹਿਬ ਨੇ ਕਿਹਾ ਸੀ, ਦੁਨੀ ਚੰਦਾ ਲੋੜਵੰਦਾਂ ਦੀ ਸੇਵਾ ਕਰ, ਇਸ ਧਨ ਦੇ ਨਾਲ ਤੂੰ ਲੋੜਵੰਦਾਂ ਦੀ ਸੇਵਾ ਕਰ, ਤੂੰ ਅਸੀਸਾਂ ਲੈ ਤੇ ਵਾਹਿਗੁਰੂ ਕਿਰਪਾ ਕਰੇਗਾ, ਤੇਰੇ ਸਿਰ ਤੇ ਵੀ ਹੱਥ ਰੱਖੇਗਾ, ਤੈਨੂੰ ਦਰਗਾਹ ਵਿੱਚ ਵੀ ਕਿਤੇ ਤੋਟ ਨਹੀਂ ਆਵੇਗੀ। ਤੂੰ ਕਹਿਣ ਲੱਗੇ, ਇਹ ਸਵਾਸ ਸੰਭਾਲ ਕੇ ਰੱਖੀ, ਜਿੰਨਾ ਮਰਜ਼ੀ ਧਨ ਦੌਲਤ ਹੋਵੇ ਨਾ, ਸਵਾਸ ਨਹੀਂ ਉਹ ਮਿਲਦੇ। ਕਾਰਨ ਕੀ ਹੈ? ਕਿਉਂਕਿ ਸਵਾਸ ਅਸੀਂ ਆਪ ਨਹੀਂ ਲੈਂਦੇ, ਸਵਾਸ ਸਾਨੂੰ ਉਹ ਮਾਲਕ ਦਿੰਦਾ ਹੈ। ਜਿਹੜਾ ਕੰਮ ਤੁਸੀਂ ਆਪ ਕਰੋਗੇ ਨਾ, ਓਨੀ ਦੇਰ ਕਰੋਗੇ ਜਿੰਨੀ ਦੇਰ ਜਾਗਰਤ ਅਵਸਥਾ ਵਿੱਚ ਹੋ। ਜਦੋਂ ਨੀਂਦ ਆ ਗਈ ਤੇ ਉਹ ਕਰਮ ਸਾਡਾ ਰੁਕ ਜਾਣਾ ਹੈ। ਉਦਾਹਰਣ ਦੇ ਤੌਰ ਤੇ, ਕੋਈ ਬੰਦਾ ਪੁਸਤਕ ਪਿਆ ਪੜ੍ਹਦਾ ਹੈ, ਕਿੰਨੀ ਦੇਰ ਪੜ੍ਹੇਗਾ ਜੀ? ਜਿੰਨੀ ਦੇਰ ਉਹ ਜਾਗਰਤ ਅਵਸਥਾ ਵਿੱਚ ਹੈ। ਬਸ ਨੀਂਦ ਆਉਣ ਦੀ ਡੇਰ ਹੈ ਤੇ ਪੁਸਤਕ ਹੱਥ 'ਚੋਂ ਗਿਰ ਜਾਣੀ। ਕਈ ਤਾਂ ਐਸੇ ਵੀ ਮੈਂ ਵੇਖਦਾ ਕਿ ਜਿੰਨੀ ਸੁਸਤੀ ਪਾਠ ਕਰਦਿਆਂ ਪੈਂਦੀ ਹੈ, ਉਨੀ ਕਦੇ ਵੀ ਨਹੀਂ ਪੈਂਦੀ। ਪਾਠ ਕਰਦਿਆਂ ਹੱਥ 'ਚੋਂ ਗੁਟਕਾ ਸਾਹਿਬ ਵੀ ਡਿੱਗ ਪੈਂਦਾ। ਐਸਾ ਨੀਂਦ ਜ਼ੋਰ ਪਾਉਂਦੀ ਹੈ। ਤੂੰ ਮੇਰੇ ਕਹਿਣ ਤੋਂ ਭਾਵ ਕਹਿਣ ਲੱਗੇ ਕਿ ਵੇਖ, ਇਹ ਸਵਾਸ ਜਿਹੜੇ ਨੇ ਨਾ, ਇਹ ਉਸ ਮਾਲਕ ਦੀ ਦੇਣ ਹੈ। ਜਿੰਨਾ ਚਿਰ ਤੂੰ ਜਾਗਰਤ ਅਵਸਥਾ ਵਿੱਚ ਹੈ, ਓਨੀ ਦੇਰ ਤੂੰ ਪੁਸਤਕ ਪੜ੍ਹ ਸਕੇਗਾ। ਜਦੋਂ ਨੀਂਦ ਆ ਗਈ, ਪੁਸਤਕ ਹੱਥ 'ਚੋਂ ਗਿਰ ਜਾਣੀ। ਤੂੰ ਕਲਮ ਲੈ ਕੇ ਕੁਝ ਲਿਖ ਰਿਹਾ, ਓਨੀ ਦੇਰ ਲਿਖੇਗਾ ਜਿੰਨੀ ਦੇਰ ਜਾਗਰਤ ਅਵਸਥਾ ਵਿੱਚ ਹੈ। ਨੀਂਦ ਆਈ ਤੇ ਕਲਮ ਵੀ ਹੱਥ ਵਿੱਚੋਂ ਗਿਰ ਜਾਏਗੀ, ਨਹੀਂ ਲਿਖ ਸਕੇਗਾ। ਪਰ ਹੈਰਾਨਗੀ ਉਦੋਂ ਹੁੰਦੀ ਹੈ ਕਿ ਜਿੰਨੀ ਮਰਜ਼ੀ ਗਹਿਰੀ ਨੀਂਦ ਬੰਦਾ ਸੁੱਤਾ ਹੋਵੇ, ਸਵਾਸ ਫਿਰ ਵੀ ਚੱਲੀ ਜਾ ਰਹੇ ਨੇ। ਫਿਰ ਸਮਝ ਆਉਂਦੀ ਹੈ ਕਿ ਬੰਦਾ ਸਵਾਸ ਲੈਂਦਾ ਨਹੀਂ, ਉਹ ਪਰਮਾਤਮਾ ਇਹਨੂੰ ਸਵਾਸ ਦੇ ਰਿਹਾ ਹੈ। ਇੱਕ ਇੱਕ ਸਵਾਸ ਸਾਡਾ ਲੇਖੇ ਵਿੱਚ ਹੈ। ਔਰ ਕਰਨਾ ਕੀ ਸੀ? ਇਹਨਾਂ ਦੇ ਨਾਲ ਨਾਮ ਰੂਪੀ ਹੀਰਾ ਖੱਟ ਕੇ ਲੈ ਕੇ ਜਾਣਾ ਸੀ, ਪਰ ਇੱਥੇ ਆ ਕੇ ਬੰਦਾ ਭੁੱਲ ਗਿਆ। ਕਹਿਣ ਲੱਗੇ, ਪਹਿਲੀ ਗੱਲ ਤੇ ਸਵਾਸ ਅਜਾਈ ਨਾ ਗਵਾਈ। ਉਸਨੇ ਕਿਹਾ, ਮਹਾਰਾਜ ਹੋਰ ਕਿਹੜੀ ਗੱਲ ਦਾ ਧਿਆਨ ਰੱਖਾਂ? ਤੇ ਉਹ ਬਜ਼ੁਰਗ ਬਾਬਾ ਜੀ ਕਹਿਣ ਲੱਗੇ, ਬੇਟਾ ਦੂਜੀ ਗੱਲ, ਤੂੰ ਜਿਹੜੇ ਰਸਤੇ ਤੇ ਅੱਜ ਖਲੋਤਾ ਹੈ ਨਾ, ਦੋ ਚਿੱਤਾ ਹੋ ਕੇ ਦੋ ਰਾਹੇ ਤੇ, ਇੱਥੇ ਇੱਕ ਤੇ ਉਹ ਰਾਹ ਆਈ ਜਿੱਥੇ ਬੜੀਆਂ ਹੀ ਰੌਣਕਾਂ ਨੇ, ਬੜੀਆਂ ਨਗੀਨੀਆਂ ਨੇ, ਬੜਾ ਭੀੜ ਭੜੱਕਾ ਹੈ। ਇੱਕ ਉਹ ਰਾਹ ਜਾ ਰਿਹਾ ਜਿੱਥੇ ਕੋਈ ਭਾਗਾਂ ਵਾਲਾ ਕੋਈ ਵਿਰਲਾ ਪਿਆ ਤੁਰਦਾ ਹੈ। ਪਰ ਇੱਕ ਗੱਲ ਚੇਤੇ ਰੱਖੀ, ਜੇ ਆਪਣੇ ਪਿਆਰੇ ਤੱਕ ਪਹੁੰਚਣਾ ਹੀ ਤੇ ਉਸ ਮਾਰਗ ਦੀ ਚੋਣ ਕਰ ਲੈ ਜਿਹੜਾ ਤੈਨੂੰ ਅੱਜ ਵਿਰਾਨ ਨਜ਼ਰ ਆ ਰਿਹਾ, ਜਿਹੜਾ ਤੈਨੂੰ ਅੱਜ ਜਿੱਥੇ ਕੋਈ ਟਾਵਾਂ ਟਾਵਾਂ ਬੰਦਾ ਤੁਰਦਾ ਨਜ਼ਰ ਆਉਂਦਾ, ਤੂੰ ਉਸ ਮਾਰਗ ਦੀ ਚੋਣ ਕਰੀ। ਇਸ ਬੰਦੇ ਨੇ ਹੱਥ ਜੋੜੇ ਅਤੇ ਕਹਿਣ ਲੱਗਾ ਜੀ ਉਸ ਮਾਰਗ 'ਤੇ ਤੁਰਨ ਵਾਲਿਆਂ ਦੀ ਪਹਿਚਾਣ ਕੀ ਹੋਵੇਗੀ, ਕੋਈ ਨਿਸ਼ਾਨੀ ਹੈ? ਅਤੇ ਉਹ ਬਜ਼ੁਰਗ ਬਾਬਾ ਜੀ ਨੇ ਜਿਹੜੀ ਨਿਸ਼ਾਨੀ ਦੱਸੀ ਹੈ ਨਾ, ਕਹਿਣ ਲੱਗੇ ਉਹਨਾਂ ਦੀ ਚਾਲ ਹੀ ਦੂਜਿਆਂ ਨਾਲੋਂ ਵੱਖਰੀ ਹੋਵੇਗੀ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਚਾਲ ਹੀ ਦੂਜਿਆਂ ਨਾਲ ਵੱਖਰੀ ਹੋਵੇਗੀ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ, ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਈ ਬੋਲਣਾ। ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ ਨਾ, ਇਹ ਬਹੁਤੀਆਂ ਗੱਲਾਂ ਨਹੀਂ ਉਹ ਕਰਦੇ। ਆਮ ਬੰਦਾ ਗੱਲਾਂ ਬਹੁਤੀਆਂ ਕਰਦਾ ਪਰ ਉਹਨੂੰ ਇੰਪਲੀਮੈਂਟ ਘੱਟ ਕਰਦਾ। ਜੋ ਕਥਨੀ ਹੈ ਉਹ ਸਾਡੀ ਕਰਨੀ ਨਹੀਂ, ਔਰ ਜੋ ਸਾਡੀ ਕਰਨੀ ਹੈ ਉਹ ਕਥਨੀ ਨਹੀਂ। ਪਰ ਰੱਬ ਦੇ ਪਿਆਰਿਆਂ ਦੀ, ਉਹਨਾਂ ਦੀ ਕਥਨੀ ਅਤੇ ਕਰਨੀ ਇੱਕ ਹੁੰਦੀ ਹੈ, ਕੋਈ ਭੇਦ ਨਹੀਂ ਹੁੰਦਾ। ਜੋ ਕਹਿਣਾ ਉਹ ਕਰਨਾ ਵੀ ਹੈ, ਜੋ ਕਰਨਾ ਨਹੀਂ ਨਾ ਉਹਨੂੰ ਆਪਣੀ ਰਚਨਾ ਤੋਂ ਫਿਰ ਕਹਿਣਾ ਵੀ ਨਹੀਂ। ਇਹ ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਹੈ। ਤਾਂ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਇੱਕ ਤੂੰ ਇਹ ਜਿਹੜਾ ਦੁਰਾਹੇ 'ਤੇ ਖੜ੍ਹਾ, ਜਿੱਥੇ ਬਹੁਤ ਰੰਗੀਨੀਆਂ ਨੇ, ਇੱਕ ਮਾਰਗ ਉਹ ਹੈ ਜਿਹੜਾ ਵਿਰਲਾ ਵਿਰਲਾ ਚੱਲ ਰਿਹਾ ਹੈ। ਔਰ ਇੱਕ ਗੱਲ ਕਹੀ, ਕਹਿਣ ਲੱਗੇ ਕਬੀਰ ਜੈ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ, ਬੜਾ ਰਾਸ਼ੇ ਪਿੱਛੇ। ਇਹ ਕਬ ਘਟ ਘਾਟੀ ਰਾਮ ਕੀ ਤੇ ਚੜ੍ਹ ਰਹੇ ਹੋ ਕਬੀਰ। ਕਹਿੰਦੇ ਨੇ ਕੱਚਿਆਂ ਦੇ ਪਿੱਛੇ, ਝੂਠਿਆਂ ਦੇ ਪਿੱਛੇ ਤੇ ਭੀੜਾਂ ਬੜੀਆਂ ਨੇ, ਕਿਉਂਕਿ ਨਵਾਉਣ ਵਾਲੇ ਪਾਸੇ ਪਾਣੀ ਆਪਣੇ ਆਪ ਹੀ ਤੁਰ ਜਾਂਦਾ, ਪਤਾ ਉਦੋਂ ਲੱਗਦਾ ਜਦੋਂ ਬਹੁਤ ਉਚਾਈ 'ਤੇ ਖੜਨਾ ਪਵੇ, ਫਿਰ ਬੜੇ ਪ੍ਰੈਸ਼ਰ ਦੀ ਲੋੜ ਪੈਂਦੀ ਹੈ, ਐਵੇਂ ਪਾਣੀ ਨਹੀਂ ਪਹੁੰਚਦਾ। ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਕਹਿੰਦੇ ਨੇ ਕਿ ਹੇ ਭਾਈ, ਉਸ ਦੇ ਘਰ ਇੱਕ ਤਾਂ ਉਸ ਮਾਰਗ 'ਤੇ ਤੁਰਿਆ ਪਹੁੰਚਿਆ ਜਾਣਾ ਜਿਹਦੇ 'ਤੇ ਕੋਈ ਵਿਰਲਾ ਵਾਂਝਾ ਪਿਆ ਤੁਰਦਾ, ਔਰ ਦੂਜਾ ਕਬੀਰ ਜੇ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ, ਬੜੀਆਂ ਭੀੜਾਂ ਨੇ, ਇੱਕ ਔਕਟ ਘਾਟੀ ਰਾਮ ਕੀ ਤੇ ਚੜ੍ਹ ਰਹੇ ਹੋ ਕਬੀਰ। ਕੋਈ ਵਿਰਲਾ ਹੀ ਆ ਜਿਹੜਾ ਇਸ ਮਾਰਗ 'ਤੇ ਤੁਰਦਾ, ਤਾਂ ਕਿਤੇ ਜਾ ਕੇ ਮੰਜ਼ਿਲ ਨਸੀਬ ਹੁੰਦੀ ਹੈ। ਬਾਬਾ ਜੀ ਮੈਂ ਤੀਜੀ ਕਿਹੜੀ ਗੱਲ ਦਾ ਧਿਆਨ ਰੱਖਾਂ? ਕਹਿਣ ਲੱਗੇ ਪੁੱਤਰ, ਇਸ ਸੰਸਾਰ ਰੂਪੀ ਸ਼ਹਿਰ ਵਿੱਚ ਇੱਕ ਤੇ ਠੱਗ ਬੜੇ ਨੇ, ਦੂਜੇ ਚੋਰ ਬੜੇ ਨੇ। ਤੂੰ ਇਹਨਾਂ ਠੱਗਾਂ ਕੋਲੋਂ ਵੀ ਬਚਣਾ, ਤੂੰ ਇਹਨਾਂ ਚੋਰਾਂ ਕੋਲੋਂ ਵੀ ਬਚਣਾ। ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਠੱਗ ਕਿਹੜੇ ਨੇ? ਅਤੇ ਜੋ ਜਵਾਬ ਦਿੱਤਾ ਨਾ, ਕਹਿਣ ਲੱਗੇ ਰਾਜ ਮਾਲ ਰੂਪ ਜ਼ਾਤ ਜੋਬਣ ਪੰਜੇ ਠੱਗ। ਰਾਜ ਭਾਗ ਕੋਲ ਹੋਵੇ, ਧਨ ਦੌਲਤ ਕੋਲ ਹੋਵੇ, ਹੁਸਨ ਜਵਾਨੀ ਕੋਲ ਹੋਵੇ, ਸੋਹਣਾ ਰੂਪ ਮਾਲਕ ਨੇ ਦਿੱਤਾ ਹੋਵੇ, ਰਾਜ ਮਾਲ ਰੂਪ ਜਾਤ, ਉੱਚੀ ਜਾਤ ਦਾ ਵੀ ਮਾਣ ਹੋ ਜਾਂਦਾ, ਉੱਚੀ ਕੁੱਲ ਦਾ ਬੜਾ ਮਾਣ ਹੈ। ਰਾਜ ਮਾਲ ਰੂਪ ਜਾਤ ਜੋਬਨ ਜਵਾਨੀ ਵੀ ਹੋਵੇ, ਪੰਜੇ ਠੱਗ। ਪੁੱਛਿਆ ਕਿਉਂ? ਕਹਿਣ ਲੱਗੇ ਇੰਨੀ ਠੱਗੀ ਜੱਗ ਠੱਗਿਆ, ਕਿਹਨੇ ਨਾ ਰੱਖੀ ਲੱਜ। ਇਹਨਾਂ ਨੇ ਤੇ ਸਾਰੇ ਜਗਤ ਨੂੰ ਲੁੱਟ ਲਿਆ, ਤੇ ਕੋਈ ਬਾਂਹ ਫੜਨ ਵਾਲਾ ਵੀ ਨਹੀਂ, ਕੋਈ ਸਹਾਇਤਾ ਕਰਨ ਵਾਲਾ ਵੀ ਨਹੀਂ। ਤੇ ਮਹਾਰਾਜ ਫਿਰ ਚੋਰ ਕਿਹੜੇ ਨੇ? ਕਹਿਣ ਲੱਗੇ ਜੇ ਤੇ ਸੱਜਣਾ ਚੋਰ ਆਵੇ ਕੋਈ ਬਾਹਰੋਂ, ਤੇ ਉਸ ਨੂੰ ਤੇ ਰੋਕਿਆ ਜਾ ਸਕਦਾ, ਉਹਦੀ ਤੇ ਬਾਂਹ ਫੜੀ ਜਾ ਸਕਦੀ ਕਿ ਭਾਈ ਤੂੰ ਕਿੱਧਰ। ਪਰ ਜੇ ਚੋਰ ਪਹਿਲਾਂ ਹੀ ਅੰਦਰ ਬੈਠਾ ਹੋਵੇ ਨਾ, ਉਹਦੇ ਕੋਲੋਂ ਬਚਣਾ ਬੜਾ ਔਖਾ ਹੈ। ਕਹਿਣ ਲੱਗੇ ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਇਹ ਚੋਰ ਨੇ ਜੀ ਪੰਜ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ। इस देही अंदर पंच चोर बसे, काम क्रोध लोभ मोह अहंकारा। अमृत लूटे मन मुख नहीं बूझे, कोई ना सुने पुकारा। कहिंदे ने अंदरों शुभ गुणा नूं लुटदे ने, पर मन मुख बंदा नहीं समझदा। कोई पुकार सुनने वाला भी नहीं, कोई फिर बांह फड़न वाला भी नहीं। कहन लगे बेटा इन्हां कोलों तू बचना है। कहिंदे ने जदों ये गल्लां सुनियां ना, ते ये मनुख बड़ा ही प्रभावित होया। बाबा जी ते अपने कारोबार विच लग गए, ते नालदियां नूं पुछदा है कि महात्मा कौन ने, इन्हां दियां गल्लां बड़ियां प्यारियां ने, इन्हां ने मेरे अंदर नूं टका के रख दिता है, इन्हां दा नाम की है? ते जवाब मिलिया, कहन लगे बेटा इन्हां नूं ही सतगुरु आखदे ने। एक वारी आखो सतनाम श्री वाहिगुरू। गुरु दा ते काम ही है भूले मार्ग जिन्हें बताया, ऐसा गुर वड भागी पाया। ऐसा गुरु मिलदा बड़े वड्डा भागां दे नाल, जिहड़ा लोकां नूं भुले भटकियां नूं सीधे राह ते पा देवे। पर नालदियां ने एक गल कही, कहन लगे सज्जणा एक गल याद रखी, जे तू कहे ना कि मैं गुरु तो बगैर मंजिल ते पहुंच जावां, ते नहीं उह पहुंचया जाणा। एक कम कर, तू गुरु दा पल्ला घुट के फड़ लै, ते गुरु कृपा करेगा तेनू तेरी मंजिल ते पहुंचा देवेगा। जिन्ना चिर गुरु दी रहमत ना होए, तू मंजिले मकसूद ते नहीं पहुंच सकना। इस करके तू पल्ला गुरु दा घुट के फड़ लै। इस मनुख ने जाके सतगुरु जी दे चरणा विच नमस्कार कीती, ते कहन लगे पातशाह मैनू माफ करिया जे मैं भुल गया, मैनू नहीं सी पता, तुसी कृपा करो, तुसी मेरा मार्गदर्शन करो, ते तां मैं अपनी मंजिल ते पहुंच सकना। उस तरह नहीं। ते सतगुरु जी ने एक गल कही सी, कहन लगे बेटा जे मेरे नाल तुरना ही, ते फिर एक गल दा वादा अज कर लै मेरे नाल। पातशाह जी केड़ा वादा करां? कहन लगे बेटा जे मेरे नाल तुरना ही, ते ये हुक्म रजाई दा पेंडा है, हुक्म रजाई चलना नानक लिखिया नाल। कह लगे तेनू गुरु दे हुक्म विच तुरना पेगा। गुरु कहा साकार कमाओ, जो गुरु ने आख्या तेनू ओ करना पेगा। हुण समा है, हुण समझ लै, हुण संभल लै। इस मनुख ने कहा ठीक है महाराज, जो मेरे गुरु दा हुक्म होएगा ओ मैं खिड़े मत्थे प्रवान करांगा। फिर कहन लगे जिस मालक नू तू मिलना है, कि तेनू ओदा कोई नाम पता याद है? ना विच सिर हिलाया, कहन लगा नहीं महाराज मैनू नाम नहीं चेते, मैनू ओदा एड्रैस भी कोई नहीं चेते। एक गल याद रखियो, जिस दे नाल साडा दिलों प्यार होवे ना जी, ओदा नाम कदे नहीं जे भुलदा बंदे नू, जिहदे नाल हिरदे तो प्यार है। पर जिहदे नाल प्यार ही साडा टाइम पास होवे, ओदा नाम भुलण लग्यां वी बहुती देर नहीं लगदी। मुद्दत के बाद मिलने वालों का नाम मुश्किल से याद आता है। बड़ा औखा हुंदा है उन्हां दा नाम चेते, क्योंकि हिरदे तो अंदरों प्यार नहीं है, केवल वखावा है। तो कहन लगे कि तेनू उस प्यारे दा नाम आउंदा है जिन्हू मिलने वास्ते आया? कहन लगा नहीं महाराज मैनू नाम नहीं चेते। इहदा मतलब साहब कहिंदे ने, जिनी ऐसा हर नाम ना चेत्यो से काहे जग आए राम राजे। कहिंदे ने उन्हां दा जगत विच आउणा वी बेकार ही चला गया, जिन्हां नू नाम ही चेते नहीं। बड़ा प्यारा बचन करदे ने भगत रविदास जी, वो कहिंदे ने हर स्यों हीरा छोड़ के करे आन की आस, ते नर दोजक जाएंगे सत पाख है रविदास। कबीर जी दे श्लोक ने, कबीर हर स्यों हीरा छाड़ के करे आन की आस। जिहड़ा हरी हीरे नूं छड के ਤੇ ਹੋਰਨਾਂ ਥਾਵਾਂ ਤੇ ਭਟਕਦਾ, ਹੋਰਨਾਂ ਤੋਂ ਆਸ ਲਾ ਕੇ ਬੈਠਾ ਹੈ ਨਾ, ਉਹ ਨਰਕਾਂ ਤੋਂ ਕਦੇ ਵੀ ਬਚ ਨਹੀਂ ਸਕਦਾ। ਤੇ ਨਰ ਦੋਜਕ ਜਾਏਗੇ, ਜਿਨ੍ਹਾਂ ਨੂੰ ਨਾਮ ਹੀ ਭੁੱਲ ਗਿਆ। ਤੋ ਕਹਿਣ ਲੱਗੇ, ਤੈਨੂੰ ਨਾਮ ਚੇਤੇ ਹੈ? ਇਸਨੇ ਕਿਹਾ, ਨਹੀਂ ਮਹਾਰਾਜ, ਮੈਨੂੰ ਨਾਮ ਨਹੀਂ ਚੇਤੇ। ਤੇ ਸਾਹਿਬ ਜੀ ਕਹਿੰਦੇ ਨੇ, ਫਿਰ ਇਹਦਾ ਸੰਸਾਰ ਵਿੱਚ ਆਉਣਾ ਕਿਸ ਅਰਥ ਹੈ, ਜਿਹਨੂੰ ਨਾਮ ਹੀ ਚੇਤੇ ਨਹੀਂ? ਕਹਿਣ ਲੱਗੇ, ਬੇਟਾ, ਉਂਝ ਤਾਂ ਉਸ ਪਰਮਾਤਮਾ ਦੇ ਬੜੇ ਹੀ ਨਾਮ ਨੇ, ਜਿਵੇਂ ਸੂਰਜ ਦੇ ਬੜੇ ਨਾਮ ਨੇ ਨਾ। ਕੋਈ ਤੇ ਸੂਰਜ ਆਖਦਾ, ਕੋਈ ਸੰਨ ਆਖਦਾ, ਕੋਈ ਰਵੀ ਆਖਦਾ, ਕੋਈ ਭਾਣ ਆਖਦਾ, ਕੋਈ ਆਫਤਾਬ ਆਖਦਾ, ਕੋਈ ਖੁਰਸ਼ੀਦ ਆਖਦਾ, ਬੜੇ ਨਾਮ ਨੇ। ਇਸੇ ਤਰ੍ਹਾਂ ਕਹਿੰਦੇ ਨੇ, ਪਰਮਾਤਮਾ ਦੇ ਵੀ ਬੜੇ ਹੀ ਨਾਮ ਨੇ, ਬਹੁਤ ਨਾਮ ਨੇ। ਪਰ ਤੂੰ ਬਹੁਤਿਆਂ ਦੇ ਚੱਕਰ ਵਿੱਚ ਨਾ ਪਈ, ਤੂੰ ਇੱਕੋ ਹੀ ਵਾਹਿਗੁਰੂ 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 ਜਪਦਾ ਤੁਰਿਆ ਜਾਈ, ਤੂੰ ਇੱਕ ਦਿਨ ਮੰਜ਼ਿਲ 'ਤੇ ਜ਼ਰੂਰ ਪਹੁੰਚ ਜਾਏਗਾ। ਤੂੰ ਕਹਿਣ ਲੱਗੇ, ਮੈਂ ਇਕੱਲਾ ਨਹੀਂ ਤੁਰ ਸਕਦਾ। ਉਹਨਾਂ ਕਿਹਾ, ਫਿਰ ਇਹ ਹੁਕਮ ਰਜਾਈ ਦਾ ਪੈਂਡਾ ਹੈ, ਤੈਨੂੰ ਮੇਰੇ ਹੁਕਮ ਵਿੱਚ ਤੁਰਨਾ ਪਏਗਾ। ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨ ਲਿਆ, ਉਹ ਮੰਜ਼ਿਲ 'ਤੇ ਪਹੁੰਚ ਗਏ। ਔਰ ਕਹਿਣ ਲੱਗੇ, ਕਬੀਰ ਜੀ, ਕਹਿੰਦੇ ਨੇ ਇਹੋ ਜਿਹਿਆਂ ਦੇ ਜਾਣ 'ਤੇ ਫਿਰ ਰੋਣਾ ਨਹੀਂ ਚਾਹੀਦਾ। ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਬਾਪੜੇ, ਜੋ ਹੱਟ ਹੈ ਹਾਟ ਵਿਕਾਏ। ਜਿਹੜੇ ਥਾਂ ਥਾਂ 'ਤੇ ਵਿਕਦੇ ਫਿਰਦੇ ਨੇ ਨਾ, ਉਹਨਾਂ ਨੂੰ ਰੋਣਾ ਚਾਹੀਦਾ। ਜਿਹੜੇ ਆਪਣੇ ਘਰ ਪਹੁੰਚ ਗਏ, ਉਹਨਾਂ ਦੇ ਜਾਣ 'ਤੇ ਰੋਣਾ ਕਿਉਂ? ਕਬੀਰ ਸਾਕਤ ਐਸਾ ਹੈ ਜੈਸੇ ਲਸਣ ਕੀ ਖਾਣ। ਅਤੇ ਸਾਕਤ ਬੰਦਾ ਜਿਹੜਾ, ਰੱਬ ਨਾਲ ਟੁੱਟਿਆ ਬੰਦਾ ਜਿਹੜਾ ਨਾ, ਉਹ ਤਾਂ ਇਸ ਤਰ੍ਹਾਂ ਜਿਵੇਂ ਲਸਣ ਦੀ ਕੋਈ